ਨਮਸਕਾਰ, ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖ਼ਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖ਼ਬਰਾਂ। ਮਿਜ਼ੋਰਮ, ਛੱਤੀਸਗੜ੍ਹ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਤੇਲੰਗਾਨਾ ਚ ਵਿਧਾਨ ਸਭਾ ਚੋਣਾਂ 7 ਤੋਂ 3 ਨਵੰਬਰ ਤੱਕ ਹੋਣਗੀਆਂ ਅਤੇ ਵੋਟਾਂ ਦੀ ਗਿਣਤੀ 3 ਦਸੰਬਰ ਨੂੰ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਏਸ਼ੀਆਈ ਖੇਡਾਂ ਵਿਚ ਹਿੱਸਾ ਲੈਣ ਵਾਲੇ ਭਾਰਤੀ ਅਥਲੀਟਾਂ ਦੇ ਦਲ ਨਾਲ ਭਲ ਕੇ ਨਵੀਂ ਦਿੱਲੀ ਚ ਗੱਲਬਾਤ ਕਰਨਗੇ ਅਤੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਵੀ ਕਰਨਗੇ। ਕਪੂਰਥਲਾ ਜ਼ਿਲ੍ਹੇ ਦੇ ਵਡਾਲਾ ਕਲਾਂ ਸਥਿਤ ਸਰਦਾਰ ਸਵਰਨ ਸਿੰਘ ਰਾਸ਼ਟਰੀ ਜੈਵ ਊਰਜਾ ਸੰਸਥਾਨ ਵਿਖੇ ਜੈਵ ਊਰਜਾ ਖੋਜ ਵਿਚ ਮੌਜੁਦਾ ਤਰੱਕੀ ਵਿਸ਼ੇ ਤੇ ਚੌਥੀ ਕੌਮਾਂਤਰੀ ਕਾਨਫਰੰਸ ਅੱਜ ਸ਼ੁਰੂ ਹੋਈ ਅਤੇ ਕੇਂਦਰ ਸਰਕਾਰ ਦੀ ਉਡਾਨ ਸਕੀਮ ਤਹਿਤ ਬਠਿੰਡਾ ਤੋਂ ਦਿੱਲੀ ਵਿਚਾਲੇ ਫਲਾਈਟ ਸ਼ੁਰੂ। ਤੇ ਹੁਣ ਖ਼ਬਰਾਂ ਵਿਸਥਾਰ ਨਾਲ। ਮਿਜ਼ੋਰਮ, ਛੱਤੀਸਗੜ੍ਹ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਤੇਲੰਗਾਨਾ ਚ ਵਿਧਾਨ ਸਭਾ ਚੋਣਾਂ 7 ਤੋਂ 3 ਨਵੰਬਰ ਤੱਕ ਹੋਣਗੀਆਂ ਅਤੇ ਵੋਟਾਂ ਦੀ ਗਿਣਤੀ 3 ਦਸੰਬਰ ਨੂੰ ਹੋਵੇਗੀ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਨਵੀਂ ਦਿੱਲੀ ਚ ਇਸ ਸਬੰਧੀ ਐਲਾਨ ਕਰਦਿਆਂ ਕਿਹਾ ਕਿ ਮਿਜ਼ੋਰਮ ਵਿਚ 7 ਨਵੰਬਰ ਨੂੰ ਇਕੋ ਪੜਾਅ ਵਿਚ ਵੋਟਿੰਗ ਹੋਵੇਗੀ, ਜਦਕਿ ਛੱਤੀਸਗੜ੍ਹ ਵਿਚ ਪਹਿਲੇ ਪੜਾਅ ਦੀ ਵੋਟਿੰਗ 7 ਨਵੰਬਰ ਅਤੇ ਦੂਜੇ ਪੜਾਅ ਦੀ 17 ਨਵੰਬਰ ਨੂੰ ਹੋਵੇਗੀ। ਮੱਧ ਪ੍ਰਦੇਸ਼ ਵਿਚ 17 ਨਵੰਬਰ, ਰਾਜਸਥਾਨ ਚ 23 ਨਵੰਬਰ ਅਤੇ ਤੇਲੰਗਾਨਾ ਚ 30 ਨਵੰਬਰ ਨੂੰ ਇਕੋ ਪੜਾਅ ਚ ਵੋਟਿੰਗ ਹੋਵੇਗੀ। ਰਾਜੀਵ ਕੁਮਾਰ ਨੇ ਕਿਹਾ ਕਿ ਇਨ੍ਹਾਂ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦਾ ਵਿਸ਼ੇਸ਼ ਮਹੱਤਵ ਹੈ ਕਿਉਂਕਿ ਇਹ ਸਾਲ 2024 ਦੀਆਂ ਆਮ ਚੋਣਾਂ ਤੋਂ ਪਹਿਲਾਂ ਹੋਣ ਵਾਲੀਆਂ ਆਖਰੀ ਵਿਧਾਨ ਸਭਾ ਚੋਣਾਂ ਹੋਣਗੀਆਂ। ਉਨ੍ਹਾਂ ਭਰੋਸਾ ਦਵਾਇਆ ਕਿ ਚੋਣ ਕਮਿਸ਼ਨ ਸਾਫ਼ ਸੁਥਰੀਆਂ ਅਤੇ ਬੇਨਿਯਮੀਆਂ ਰਹਿਤ ਚੋਣਾਂ ਯਕੀਨੀ ਬਣਾਏਗਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਏਸ਼ੀਆਈ ਖੇਡਾਂ 2023 ਵਿਚ ਹਿੱਸਾ ਲੈਣ ਵਾਲੇ ਭਾਰਤੀ ਅਥਲੀਟਾਂ ਦੇ ਦਲ ਨਾਲ ਭਲ ਕੇ 10 ਅਕਤੂਬਰ ਨੂੰ ਨਵੀਂ ਦਿੱਲੀ ਚ ਗੱਲਬਾਤ ਕਰਨਗੇ ਅਤੇ ਉਨ੍ਹਾਂ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਏਸ਼ੀਆਈ ਖੇਡਾਂ ਵਿਚ ਖਿਡਾਰੀਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਅਥਲੀਟਾਂ ਦੀ ਸ਼ਲਾਘਾ ਕਰਦਿਆਂ ਭਵਿੱਖ ਵਿਚ ਹੋਣ ਵਾਲੇ ਮੁਕਾਬਲਿਆਂ ਲਈ ਉਨ੍ਹਾਂ ਨੂੰ ਪ੍ਰੇਰਿਤ ਵੀ ਕਰਨਗੇ। ਭਾਰਤ ਨੇ ਏਸ਼ੀਆਈ ਖੇਡਾਂ ਚ 28 ਸੋਨ ਤਮਗਿਆਂ ਸਮੇਤ ਕੁਲ 107 ਤਮਗੇ ਜਿੱਤੇ ਨੇ। ਏਸ਼ੀਆਈ ਖੇਡਾਂ ਚ ਭਾਰਤ ਦਾ ਇਹ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਏਸ਼ੀਆਈ ਖੇਡਾਂ ਲਈ ਭਾਰਤੀ ਦਲ ਦੇ ਖਿਡਾਰੀ, ਉਨ੍ਹਾਂ ਦੇ ਕੋਚ, ਭਾਰਤੀ ਓਲੰਪਿਕ ਸੰਘ ਦੇ ਅਧਿਕਾਰੀ ਅਤੇ ਕੌਮੀ ਖੇਡ ਫੈਡਰੇਸ਼ਨ ਦੇ ਨੁਮਾਇੰਦੇ ਵੀ ਇਸ ਸਮਾਗਮ ਚ ਹਿੱਸਾ ਲੈਣਗੇ। ਇਸੇ ਦੌਰਾਨ ਏਸ਼ੀਆਈ ਖੇਡਾਂ ਵਿਚ ਚਾਂਦੀ ਦੇ ਤਮਗੇ ਜਿੱਤਣ ਵਾਲੀ ਪੰਜਾਬ ਦੀ ਅਥਲੀਟ ਹਰਮਿਲਨ ਬੈਂਸ ਨੇ ਸੂਬਾ ਸਰਕਾਰ ਨੂੰ ਮੈਡਲ ਜੇਤੂ ਖਿਡਾਰੀਆਂ ਦੀ ਸਨਮਾਨ ਰਕਮ ਵਧਾਉਣ ਦਾ ਸੁਝਾਅ ਦਿੱਤੈ। ਪਟਿਆਲਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਾਰੇ ਹੀ ਖਿਡਾਰੀਆਂ ਦੀ ਇਹ ਦਿਲੀ ਇੱਛਾ ਹੈ ਕਿ ਸੂਬਾ ਸਰਕਾਰ ਨੂੰ ਇਸ ਬਾਰੇ ਜ਼ਰੂਰ ਸੋਚਣਾ ਚਾਹੀਦਾ ਏ।
ਮੇਰੇ ਮੈਡਲ ਤੋਂ ਬਾਅਦ ਪੰਜਾਬ ਵਾਲਿਆਂ ਨੇ ਰੱਜ ਕੇ ਸਪੋਰਟ ਕੀਤੀ ਹੈ ਤੇ ਮਜ਼ਾ ਆ ਗਿਆ। ਇਹ ਮੈਡਲ ਤੁਹਾਡੇ ਸਭ ਦੇ ਆ ਤੇ ਬਸ ਇੱਕ ਰਿਕੁਐਸਟ ਹੀ ਆ ਜੇ ਸਾਡਾ ਬਾਕੀ ਸਟੇਟਾਂ ਨਾਲ ਵੀ ਮੈਚ ਕਰ ਦਿੱਤਾ ਜਾਵੇ, ਕਿਉਂਕਿ ਜਦੋਂ ਮੈਂ ਅੱਜ ਇੰਟਰਵਿਊ ਦਿੱਤਾ ਮੈਨੂੰ ਕਾਫੀ ਪੰਜਾਬ ਦੇ ਜਿਹੜੇ ਹੋਰ ਐਥਲੀਟ ਆ ਉਹਦਾ ਵੀ ਮੈਸੇਜ ਆਇਆ, ਉਹ ਵੀ ਏਸ਼ੀਅਨ ਗੇਮ ਗਿਆ ਹੋਇਆ ਸੀਗਾ ਰੋਇੰਗ ਦੇ ਨੇ, ਉਹਨਾਂ ਦਾ ਵੀ ਮੈਸੇਜ ਆਇਆ ਕਿ ਮੈਮ ਤੁਸੀਂ ਬਹੁਤ ਵਧੀਆ ਬੋਲਿਆ ਕਿ ਅਸੀਂ ਵੀ ਇਹ ਗੱਲ ਰੱਖਣਾ ਚਾਹੁੰਦੇ ਸੀ ਸਰਕਾਰ ਦੇ ਮੋਹਰੇ ਤੇ ਜਦੋਂ ਅਸੀਂ ਆ ਗਏ ਅਸੀਂ ਜ਼ਰੂਰ ਰੱਖਾਂਗੇ। ਟੂਰ ਭਾਜੀ ਨੂੰ ਵੀ ਉਹਨਾਂ ਨੇ ਵੀ ਇਸ ਗੱਲ ਤੋਂ ਕਿਹਾ ਕਿ ਸਾਨੂੰ ਸਰ ਦੂਜਿਆਂ ਦੇ ਬਰਾਬਰ ਤਾਂ ਖੜਾ ਕਰੋ, ਬਾਕੀ ਸਟੇਟਾਂ ਦੇ ਬਰਾਬਰ ਤਾਂ ਖੜਾ ਕਰੋ। ਬਸ ਇੰਨਾ ਹੈ ਕਿ ਇੰਨਾ ਵੀ ਨਾ ਹੋਵੇ ਕਿ ਦਾ ਯੂਪੀ ਦੇ ਐਥਲੀਟ ਉਹਨਾਂ ਨੂੰ ਟੌਂਟ ਵੀ ਮਾਰ ਗਈ ਸੀ ਕਿ ਭਾਜੀ ਤੁਹਾਡਾ ਗੋਲਡ ਮੇਰਾ ਬਰਾਉਂਜ਼ ਇੱਕ ਬਰਾਬਰ ਕਰਤਾ ਸਰਕਾਰਾਂ ਨੇ, ਉਹ ਚੀਜ਼ ਨਾ ਹੀ ਕੋਈ ਐਥਲੀਟ ਇੱਕ ਦੂਜੇ ਨੂੰ ਬੋਲੇ ਤਾਂ ਹੀ ਸੰਗਤ ਚੰਗਾ ਲੱਗਦਾ।
ਭਾਰਤੀ ਜਨਤਾ ਪਾਰਟੀ ਦੇ ਕੌਮੀ ਆਗੁ ਅਤੇ ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਕਿਹੈ ਕਿ ਆਉਣ ਵਾਲੀਆਂ ਚੋਣਾਂ ਵਿਚ ਲੋਕ ਬੀਜੇਪੀ ਨੂੰ ਜਿਤਾ ਕੇ ਪੰਜਾਬ ਦੀ ਸੇਵਾ ਕਰਨ ਦਾ ਇਕ ਮੌਕਾ ਦੇਣ ਤਾਂ ਜੋ ਪਾਰਟੀ ਸੂਬੇ ਦੀ ਆਰਥਿਕਤਾ ਵਿਚ ਆਈ ਖੜੋਤ ਨੂੰ ਦਰੁਸਤ ਕਰਕੇ ਕਿਸਾਨਾਂ ਨੂੰ ਕਣਕ ਝੋਨੇ ਦੇ ਫਸਲੀ ਚੱਕਰ ਦੇ ਨਾਲ ਖੇਤੀ ਆਧਾਰਿਤ ਅਤੇ ਹੋਰ ਸਨਅਤਾਂ ਲਗਾ ਕੇ ਰੁਜ਼ਗਾਰ ਤੇ ਕਮਾਈ ਦੇ ਹੋਰ ਸਾਧਨ ਮੁਹੱਈਆ ਕਰਵਾ ਸਕੇ। ਮੁਹਾਲੀ ਦੇ ਸੈਕਟਰ 61 ਵਿਖੇ ਇਕ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਪੀੜੀ ਦਰ ਪੀੜੀ ਜ਼ਮੀਨ ਵੰਡੀ ਜਾਣ ਕਾਰਨ ਹੁਣ ਪਰਿਵਾਰਾਂ ਦਾ ਗੁਜ਼ਾਰਾ ਖੇਤੀ ਨਾਲ ਨਹੀਂ ਹੋ ਸਕਦਾ, ਇਸ ਲਈ ਰੁਜ਼ਗਾਰ ਦੇ ਮੌਕੇ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਖੇਤੀ ਆਧਾਰਿਤ ਸਨਅਤਾਂ ਨੂੰ ਵੱਡੀ ਤਰਜੀਹ ਦੇਣੀ ਸਮੇਂ ਦੀ ਜ਼ਰੂਰਤ ਹੈ, ਜਿਸ ਨੂੰ ਭਾਰਤੀ ਜਨਤਾ ਪਾਰਟੀ ਅਮਲੀ ਜਾਮਾ ਪਹਿਨਾਵੇਗੀ। ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਕੋਈ ਬਿਆਨਬਾਜ਼ੀ ਅਤੇ ਇਸ਼ਤਿਹਾਰਬਾਜ਼ੀ ਨਾਲ ਨਿਸ਼ਾਨੇ ਹਾਸਲ ਨਹੀਂ ਕੀਤੇ ਜਾ ਸਕਦੇ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 17 ਸਤੰਬਰ ਨੂੰ ਸ਼ਿਲਪਕਾਰਾਂ ਅਤੇ ਕਾਰੀਗਰਾਂ ਲਈ ਪੀਐਮ ਵਿਸ਼ਵਕਰਮਾ ਯੋਜਨਾ ਦਾ ਐਲਾਨ ਕੀਤਾ ਸੀ। 18 ਰਵਾਇਤੀ ਕਾਰੀਗਰਾਂ ਅਤੇ ਕਾਮਿਆਂ ਨੂੰ ਸ਼ਾਮਲ ਕਰਨ ਵਾਲੀ ਇਸ ਯੋਜਨਾ ਦਾ ਮੁੱਖ ਉਦੇਸ਼ ਉਤਪਾਦਾਂ ਤੇ ਸੇਵਾਵਾਂ ਨੂੰ ਸਰਵ ਵਿਆਪਕ ਪਹੁੰਚਯੋਗ ਬਣਾਉਣਾ ਅਤੇ ਗੁਣਵੱਤਾ ਚ ਸੁਧਾਰ ਕਰਨਾ ਹੈ। ਇਸ ਤੋਂ ਇਲਾਵਾ ਇਸ ਨੂੰ ਘਰੇਲੂ ਅਤੇ ਆਲਮੀ ਕੀਮਤ ਲੜੀ ਨਾਲ ਵੀ ਜੋੜਿਆ ਜਾਵੇਗਾ। ਇਸ ਯੋਜਨਾ ਦਾ ਲਾਭ ਲੈਣ ਲਈ ਬਿਨੈਕਾਰ ਭਾਰਤੀ ਹੋਣਾ ਚਾਹੀਦੈ, ਉਹ ਰਵਾਇਤੀ ਸ਼ਿਲਪਕਾਰ ਜਾਂ ਫਿਰ ਕਾਰੀਗਰ ਹੋਵੇ, ਉਸ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ ਅਤੇ ਬਿਨੈਕਾਰ ਨੇ ਪੀਐਮ ਈਜੀਪੀ, ਪੀਐਮ ਸਵੈਨਿਧੀ ਅਤੇ ਮੁਦਰਾ ਯੋਜਨਾ ਦਾ ਲਾਭ ਨਾ ਲਿਆ ਹੋਵੇ। ਜੇ ਕਿਸੇ ਲਾਭਪਾਤਰੀ ਨੇ ਇਨ੍ਹਾਂ ਤਿੰਨਾਂ ਯੋਜਨਾਵਾਂ ਤਹਿਤ ਆਪਣੇ ਕਰਜ਼ੇ ਦੀ ਪੂਰੀ ਅਦਾਇਗੀ ਕਰ ਦਿੱਤੀ ਹੈ ਤਾਂ ਉਹ ਵਿਸ਼ਵਕਰਮਾ ਯੋਜਨਾ ਦਾ ਲਾਭ ਲੈਣ ਦੇ ਯੋਗ ਹੋਵੇਗਾ। ਯੋਗ ਕਾਰੀਗਰ ਅਤੇ ਸ਼ਿਲਪਕਾਰ ਪੀਐਮ ਵਿਸ਼ਵਕਰਮਾ ਯੋਜਨਾ ਦਾ ਲਾਭ ਆਨਲਾਈਨ ਅਧਿਕਾਰਤ ਵੈਬਸਾਈਟ ਤੇ ਅਪਲਾਈ ਕਰਕੇ ਲੈ ਸਕਦੇ ਨੇ। ਲਾਭਪਾਤਰੀ ਲਈ ਸਭ ਤੋਂ ਪਹਿਲਾਂ ਆਪਣੇ ਮੋਬਾਈਲ ਨੰਬਰ ਤੇ ਆਧਾਰ ਕਾਰਡ ਦੀ ਮਦਦ ਨਾਲ ਇਸ ਯੋਜਨਾ ਵਿਚ ਆਪਣੀ ਰਜਿਸਟ੍ਰੇਸ਼ਨ ਕਰਨੀ ਜ਼ਰੂਰੀ ਹੈ। ਯੋਜਨਾ ਦੇ ਅਧਿਕਾਰਤ ਪੋਰਟਲ ਵੱਲੋਂ ਓਟੀਪੀ ਰਾਹੀਂ ਲਾਭਪਾਤਰੀ ਦੇ ਮੋਬਾਈਲ ਨੰਬਰ ਤੇ ਆਧਾਰ ਕਾਰਡ ਦੀ ਤਸਦੀਕ ਕੀਤੀ ਜਾਵੇਗੀ ਅਤੇ ਇਸ ਮਗਰੋਂ ਲਾਭਪਾਤਰੀ ਦੇ ਸਾਹਮਣੇ ਵਿਸ਼ਵਕਰਮਾ ਯੋਜਨਾ ਦਾ ਰਜਿਸਟ੍ਰੇਸ਼ਨ ਨੰਬਰ ਆਵੇਗਾ। ਵੈਬਸਾਈਟ ਤੇ ਜਾ ਕੇ ਲਾਭਪਾਤਰੀ ਆਪਣਾ ਬਿਨੈ ਪੱਤਰ ਭਰ ਸਕਦਾ ਹੈ। ਇਸ ਲਈ ਆਧਾਰ ਕਾਰਡ, ਵੋਟਰ ਕਾਰਡ, ਮੋਬਾਈਲ ਨੰਬਰ, ਬੈਂਕ ਖਾਤੇ ਦਾ ਵੇਰਵਾ, ਆਮਦਨ ਸਰਟੀਫਿਕੇਟ, ਕਾਰੀਗਰੀ ਨਾਲ ਸਬੰਧਤ ਦਸਤਾਵੇਜ਼ ਅਤੇ ਜਾਤੀ ਸਰਟੀਫਿਕੇਟ ਅਪਲੋਡ ਕਰਨੇ ਹੋਣਗੇ। ਸਬੰਧਤ ਅਧਿਕਾਰੀਆਂ ਵੱਲੋਂ ਬਿਨੈ ਪੱਤਰ ਅਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਵੇਗੀ। ਉਸ ਤੋਂ ਬਾਅਦ ਚੁਣੇ ਗਏ ਕਾਰੀਗਰ ਅਤੇ ਸ਼ਿਲਪਕਾਰਾਂ ਨੂੰ ਬਿਨਾਂ ਕਿਸੇ ਜ਼ਮਾਨਤ ਦੇ ਕਰਜ਼ਾ ਮੁਹੱਈਆ ਕੀਤਾ ਜਾਵੇਗਾ। ਯੋਜਨਾ ਦਾ ਲਾਭ ਪਰਿਵਾਰ ਦੇ ਕਿਸੇ ਇਕ ਮੈਂਬਰ ਤੱਕ ਹੀ ਸੀਮਿਤ ਹੋਵੇਗਾ। ਸਰਕਾਰੀ ਨੌਕਰੀ ਕਰਨ ਵਾਲੇ ਜਾਂ ਉਸ ਦੇ ਪਰਿਵਾਰਕ ਮੈਂਬਰ ਇਸ ਯੋਜਨਾ ਦੇ ਅਧੀਨ ਨਹੀਂ ਹੋਣਗੇ। ਪ੍ਰਦੇਸ਼ਕ ਖ਼ਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਹੁਣ ਇਕ ਜ਼ਰੂਰੀ ਸੂਚਨਾ।
ਪ੍ਰਦੇਸ਼ਿਕ ਸਮਾਚਾਰ ਯੂਨਿਟ ਆਕਾਸ਼ਵਾਣੀ ਜਲੰਧਰ ਵੱਲੋਂ ਕੈਜੂਅਲ ਆਧਾਰ ਤੇ ਸਮਾਚਾਰ ਸੰਪਾਦਕ ਪੰਜਾਬੀ, ਸਮਾਚਾਰ ਵਾਚਕ ਤੇ ਅਨੁਵਾਦਕ ਪੰਜਾਬੀ ਅਤੇ ਬ੍ਰੌਡਕਾਸਟ ਅਸਿਸਟੈਂਟ ਲਈ ਜਲੰਧਰ ਅਤੇ ਇਸ ਦੇ ਨੇੜਲੇ ਇਲਾਕਿਆਂ ਦੇ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਅਰਜ਼ੀ ਫੀਸ, ਚੋਣ ਪ੍ਰਕਿਰਿਆ ਤੇ ਪ੍ਰੀਖਿਆ ਸਬੰਧੀ ਵਿਸਥਾਰਤ ਜਾਣਕਾਰੀ ਵੈਬਸਾਈਟ newsonair.com ਜਾਂ newsair.nic.in ਤੋਂ ਹਾਸਲ ਕੀਤੀ ਜਾ ਸਕਦੀ ਹੈ। ਅਰਜ਼ੀਆਂ ਦੇਣ ਦੀ ਆਖਰੀ ਤਰੀਕ 31 ਅਕਤੂਬਰ 2023 ਹੈ।
ਕਪੂਰਥਲਾ ਜ਼ਿਲ੍ਹੇ ਦੇ ਵਡਾਲਾ ਕਲਾਂ ਸਥਿਤ ਸਰਦਾਰ ਸਵਰਨ ਸਿੰਘ ਰਾਸ਼ਟਰੀ ਜੈਵ ਊਰਜਾ ਸੰਸਥਾਨ ਵਿਖੇ ਜੈਵ ਊਰਜਾ ਖੋਜ ਵਿਚ ਮੌਜੂਦਾ ਤਰੱਕੀ ਵਿਸ਼ੇ ਤੇ ਚੌਥੀ ਕੌਮਾਂਤਰੀ ਕਾਨਫਰੰਸ ਅੱਜ ਸ਼ੁਰੂ ਹੋਈ। 12 ਅਕਤੂਬਰ ਤੱਕ ਚੱਲਣ ਵਾਲੀ ਇਸ ਕਾਨਫਰੰਸ ਵਿਚ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਦੇ ਸਕੱਤਰ ਭੁਪਿੰਦਰ ਸਿੰਘ ਭੱਲਾ ਮੁੱਖ ਮਹਿਮਾਨ ਵਜੋਂ ਅਤੇ ਆਈਆਈਟੀ ਰੁੜਕੀ ਦੇ ਡਾਇਰੈਕਟਰ ਪ੍ਰੋਫੈਸਰ ਕੇਕੇ ਪੰਤ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਉਦਘਾਟਨੀ ਸਮਾਗਮ ਦੌਰਾਨ ਆਪਣੇ ਵੀਡੀਓ ਸੁਨੇਹੇ ਚ ਕੇਂਦਰੀ ਰਸਾਇਣ ਅਤੇ ਖਾਦ ਅਤੇ ਨਵੀਂ ਤੇ ਨਵਿਆਉਣਯੋਗ ਊਰਜਾ ਰਾਜ ਮੰਤਰੀ ਭਗਵੰਤ ਖੁੱਬਾ ਨੇ ਕਿਹਾ ਕਿ ਜੈਵ ਊਰਜਾ ਖੇਤਰ ਵਿਚ ਇਸ ਸੰਸਥਾਨ ਦੀ ਬਹੁਤ ਖਾਸ ਭੂਮਿਕਾ ਹੈ। ਮੰਤਰਾਲੇ ਦੇ ਸਕੱਤਰ ਭੁਪਿੰਦਰ ਸਿੰਘ ਭੱਲਾ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਚ ਭਾਰਤ ਨੇ ਆਰਥਿਕ ਖੇਤਰ ਵਿਚ ਬਹੁਤ ਤੇਜ਼ੀ ਨਾਲ ਵਿਕਾਸ ਕੀਤਾ ਅਤੇ ਇਸ ਵਿਚ ਜੈਵ ਊਰਜਾ ਦੀ ਅਹਿਮ ਥਾਂ ਏ। ਉਨਾਂ ਕਿਹਾ ਕਿ ਸੰਸਥਾਨ ਵੱਲੋਂ ਆਯੋਜਿਤ ਕੀਤੀ ਜਾ ਰਹੀ ਇਸ ਕਾਨਫਰੰਸ ਦੌਰਾਨ ਜਿਹੜੇ ਖਾਸ ਨੁਕਤੇ ਸਾਹਮਣੇ ਆਉਣਗੇ ਉਨਾਂ ਨੂੰ ਅਮਲ ਵਿਚ ਲਿਆ ਕੇ ਜੈਵ ਊਰਜਾ ਦੇ ਖੇਤਰ ਵਿਚ ਨਵੇਂ ਮੀਲ ਪੱਥਰ ਸਥਾਪਿਤ ਕੀਤੇ ਜਾਣਗੇ। ਇਸ ਮੌਕੇ ਉਨਾਂ ਵੱਲੋਂ ਜੈਵ ਹੋ ਜੈ ਹੋ ਸਵੈ ਜੈਵ ਗੀਤ ਲਾਂਚ ਕੀਤਾ ਗਿਆ ਅਤੇ ਪਰਾਲੀ ਨਾ ਸਾੜਨ ਦੇ ਇਸ ਤੋਂ ਬਾਇਓ ਊਰਜਾ ਬਣਾਉਣ ਸਬੰਧੀ ਜਾਗਰੂਕ ਕਰਨ ਲਈ ਮੋਬਾਈਲ ਵੈਨਸ ਨੂੰ ਝੰਡੀ ਦਿੱਤੀ ਗਈ। ਇਸ ਮੋਬਾਈਲ ਵੈਨ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਚ ਜਾ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕਰਨਗੀਆਂ। ਕੇਂਦਰ ਸਰਕਾਰ ਵੱਲੋਂ ਉਜਵਲਾ ਯੋਜਨਾ ਦੇ ਲਾਭਪਾਤਰੀਆਂ ਲਈ ਪ੍ਰਤੀ ਸਿਲੰਡਰ ਐਲ ਪੀ ਜੀ ਸਬਸਿਡੀ 100 ਰੁਪਏ ਹੋਰ ਵਧਾ ਕੇ 300 ਰੁਪਏ ਕਰਨ ਦਾ ਲਾਭਪਾਤਰੀਆਂ ਨੇ ਸਵਾਗਤ ਕੀਤਾ। ਇਸ ਨੂੰ ਦੀਵਾਲੀ ਦਾ ਤੋਹਫਾ ਦਸਦਿਆਂ ਲਾਭਪਾਤਰੀ ਕੇਂਦਰ ਸਰਕਾਰ ਦਾ ਧੰਨਵਾਦ ਕਰ ਰਹੇ ਨੇ।
ਮੇਰੇ ਨਾਂ ਰੀਤਾ ਹੈ। ਪਿਆ ਸਿਲੰਡਰਾਂ ਦੀ ਯੋਜਨਾ ਦਿੱਤੀ ਆ। ਗਰੀਬਾਂ ਘਰਾਂ ਦੇ ਸਿਲੰਡਰ ਨਹੀਂ ਲੈ ਸਕਦੇ ਮਹਿੰਗੇ, ਤੇ ਹੁਣ ਜਦੋਂ ਦੇ ਸਸਤੇ ਕੀਤੇ ਹਰ ਇੱਕ ਘਰ ਲੈ ਸਕਦਾ। ਧੰਨਵਾਦ ਮੋਦੀ ਸਰਕਾਰ ਦਾ।
ਮੇਰਾ ਨਾਮ ਡਿੰਪਲ ਹੈ। ਸਬਸਿਡੀ ਜੋ ਪਹਿਲਾਂ 200 ਰੁਪਏ ਹੁੰਦੀ ਸੀ ਹੁਣ ਵੱਧ ਕੇ 300 ਰੁਪਏ ਕਰ ਦਿੱਤੀ ਗਈ ਹੈ। ਉਸ ਲਈ ਮੈਂ ਸਰਕਾਰ ਦਾ ਧੰਨਵਾਦ ਕਰਦੀ ਹਾਂ। ਇਸ ਸਬਸਿਡੀ ਦੇ ਪੈਸਿਆਂ ਤੋਂ ਅਸੀਂ ਆਪਣੀ ਹੋਰ ਜ਼ਰੂਰਤਾਂ ਪੂਰੀਆਂ ਕਰ ਸਕਾਂਗੇ। ਫੈਸਲੇ ਨਾਲ ਘਰੇਲੂ ਔਰਤਾਂ ਵਧੇਰੇ ਖੁਸ਼ ਹੋਣਗੀਆਂ ਕਿਉਂਕਿ ਉਹਨਾਂ ਨੂੰ ਘਰ ਚਲਾਉਣ ਚ ਹੋਰ ਮਦਦ ਮਿਲ ਸਕੇਗੀ।
ਮੈਂ ਬਲਜੀਤ ਕੌਰ। ਪਿਛਲੇ 2-3 ਸਾਲ ਤੋਂ ਮੋਦੀ ਸਰਕਾਰ ਨੇ ਉਜਵਲਾ ਯੋਜਨਾ ਦੇ ਅਧੀਨ ਮਹਿਲਾਵਾਂ ਨੂੰ ਸਿਲੰਡਰ ਮੁਹੱਈਆ ਕਰਵਾਏ ਸਨ। ਉਸ ਸਮੇਂ 200 ਰੁਪਏ ਸਬਸਿਡੀ ਮਿਲਦੀ ਸੀ, ਹੁਣ ਇਹ ਸਬਸਿਡੀ 300 ਰੁਪਏ ਕਰ ਦਿੱਤੀ ਗਈ ਹੈ ਕਿਉਂਕਿ ਇਸ ਨਾਲ ਜੋ ਮੱਧ ਵਰਗੀ ਪਰਿਵਾਰ ਹਨ ਉਹਨਾਂ ਦੀ ਆਰਥਿਕ ਜੋ ਸਿਚੁਏਸ਼ਨ ਹੈ ਉਸ ਨੂੰ ਵਧੀਆ ਢੰਗ ਨਾਲ ਚੱਲਣ ਵਿਚ ਹੈਲਪ ਮਿਲ ਸਕਦੀ ਹੈ।
ਕੇਂਦਰ ਸਰਕਾਰ ਦੀ ਉਡਾਨ ਯੋਜਨਾ ਤਹਿਤ ਬਠਿੰਡਾ ਤੋਂ ਦਿੱਲੀ ਲਈ ਫਲਾਈਟ ਅੱਜ ਤੋਂ ਸ਼ੁਰੂ ਹੋ ਗਈ ਹੈ। ਅਲਾਇੰਸ ਏਅਰ ਦੀ ਇਸ ਫਲਾਈਟ ਦਾ ਸ਼ੁਰੂਆਤੀ ਕਿਰਾਇਆ ਮਹਿਜ਼ 1,999 ਰੁਪਏ ਰੱਖਿਆ ਗਿਐ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਕ ਟਵੀਟ ਕਰਕੇ ਕਿਹੈ ਕਿ ਮਾਲਵਾ ਖੇਤਰ ਦੇ ਲੋਕਾਂ ਨੂੰ ਇਸ ਦਾ ਬਹੁਤ ਫਾਇਦਾ ਹੋਵੇਗਾ ਅਤੇ ਮਾਲਵੇ ਦਾ ਖੇਤਰ ਸਿੱਧਾ ਦਿੱਲੀ ਨਾਲ ਜੁੜੇਗਾ। ਉਨਾਂ ਕਿਹਾ ਕਿ ਇਸ ਨਾਲ ਮਾਲਵੇ ਦੇ ਲੋਕਾਂ ਦੀ ਤਰੱਕੀ ਅਤੇ ਖੁਸ਼ਹਾਲੀ ਦੇ ਹੋਰ ਰਸਤੇ ਵੀ ਖੁੱਲਣਗੇ। ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਚ ਪੰਜਾਬ ਦੇ ਹੋਰ ਹਵਾਈ ਅੱਡਿਆਂ ਤੋਂ ਉਡਾਨਾਂ ਸ਼ੁਰੂ ਹੋਣਗੀਆਂ। ਬਠਿੰਡਾ ਹਵਾਈ ਅੱਡੇ ਤੇ ਹੋਏ ਇਕ ਸਮਾਗਮ ਦੌਰਾਨ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਘੁੱਡੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ। ਸੀਮਾ ਸੁਰੱਖਿਆ ਬਲ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਪੰਜਗਰਾਈ ਦੇ ਬਾਰੀ ਇਲਾਕੇ ਚ ਇਕ ਡਰੋਨ ਬਰਾਮਦ ਕੀਤਾ। BSF ਦੇ ਇਕ ਬੁਲਾਰੇ ਨੇ ਜਲੰਧਰ ਚ ਦਸਿਆ ਕਿ ਸੂਹ ਮਿਲਣ ਤੇ ਜਵਾਨਾਂ ਨੇ ਪਿੰਡ ਵਿਚ ਖੋਜ ਮੁਹਿੰਮ ਚਲਾਈ, ਜਿਸ ਦੌਰਾਨ ਇਹ ਡਰੋਨ ਅੱਜ ਸਵੇਰੇ ਟੁੱਟੀ ਹੋਈ ਹਾਲਤ ਵਿਚ ਮਿਲਿਆ। ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਆਖਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ ਮਿਜ਼ੋਰਮ ਛੱਤੀਸਗੜ੍ਹ ਮੱਧ ਪ੍ਰਦੇਸ਼ ਰਾਜਸਥਾਨ ਅਤੇ ਤੇਲੰਗਾਨਾ ਚ ਵਿਧਾਨ ਸਭਾ ਚੋਣਾਂ 7 ਤੋਂ 3 ਨਵੰਬਰ ਤੱਕ ਹੋਣਗੀਆਂ ਅਤੇ ਵੋਟਾਂ ਦੀ ਗਿਣਤੀ 3 ਦਸੰਬਰ ਨੂੰ ਕੀਤੀ ਜਾਵੇਗੀ ਤੇ ਕੇਂਦਰ ਸਰਕਾਰ ਦੀ ਉਡਾਨ ਯੋਜਨਾ ਤਹਿਤ ਬਠਿੰਡਾ ਤੋਂ ਦਿੱਲੀ ਵਿਚਾਲੇ ਫਲਾਈਟ ਸ਼ੁਰੂ ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ ਨਮਸਕਾਰ